SBS Radio.
प्रधानमंत्री विभाग दे मुखी ने खेड अनुदान घोटाले बारे कीती टिप्पणी। कोरोना वायरस दे प्रकोप ते ताज़ा तरीन जानकारी ते ऑस्ट्रेलिया दे टेनिस खिडारी जॉर्डन थॉम्पसन नू मिली न्यूयॉर्क ओपन विच वड्डी कामयाबी। चोटी दे खिडारी नू दित्ती मात। ਤੁਸੀਂ ਸੁਣ ਰਹੇ ਹੋ ਐਸ ਬੀ ਐਸ ਪੰਜਾਬੀ ਅਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਖੇਡ ਅਨੁਦਾਨ ਘੁਟਾਲੇ ਵਿੱਚ ਗਠਿਤ ਕੀਤੀ ਗਈ ਇੱਕ ਸੈਨੇਟ ਜਾਂਚ ਸਮਿਤੀ ਨੇ ਪਾਇਆ ਹੈ ਕਿ ਜੇਕਰ ਸਾਬਕ ਖੇਡ ਮੰਤਰੀ ਬ੍ਰਿਜਿਟ ਮੈਕੈਂਜ਼ੀ ਦਖਲ ਨਾ ਦਿੰਦੇ ਤਾਂ ਅਜਿਹੇ 30 ਹਲਕੇ ਸਨ ਜਿਹੜੇ ਸਰਕਾਰੀ ਅਨੁਦਾਨ ਤੋਂ ਮਿਲਣ ਵਾਲੀ ਮਾਲੀ ਮਦਦ ਤੋਂ ਖੁੰਝ ਜਾਂਦੇ। ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਵਿਭਾਗ ਦੇ ਸਕੱਤਰ ਫਿਲ ਗੈਟਨਸ ਨੇ ਖੇਡ ਅਨੁਦਾਨ ਪੜਤਾਲ ਸਮਿਤੀ ਨੂੰ ਇੱਕ ਖੱਤ ਵਿੱਚ ਲਿਖਿਆ ਹੈ ਕਿ ਜਿੱਥੇ ਇੱਕ ਪਾਸੇ ਖੇਡ ਮੰਤਰੀ ਮੈਕੈਂਜ਼ੀ ਵੱਲੋਂ ਫੈਸਲੇ ਲੈਣ ਵਿੱਚ ਕੁਝ ਮਹੱਤਵਪੂਰਨ ਕਮੀਆਂ ਰਹਿ ਗਈਆਂ ਸਨ, ਉੱਥੇ ਹੀ ਉਹਨਾਂ ਦੇ ਦਫ਼ਤਰ ਵੱਲੋਂ ਹਾਸ਼ੀਏ ਦੇ ਜਾਂ ਮਿੱਥੇ ਹੋਏ ਹਲਕਿਆਂ ਵਿੱਚ ਮਤਦਾਤਾਵਾਂ ਨੂੰ ਬੇਵਜ੍ਹਾ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਗੌਰਤਲਬ ਹੈ ਕਿ ਆਡਿਟ ਅਧਿਕਾਰੀਆਂ ਨੇ ਸੈਨੇਟ ਦੀ ਪੜਤਾਲ ਸਮਿਤੀ ਨੂੰ ਦੱਸਿਆ ਕਿ ਗੱਠਜੋੜ ਸਰਕਾਰ ਵੱਲੋਂ 100 ਮਿਲੀਅਨ ਡਾਲਰ ਯਾਨੀ 1 ਕਰੋੜ ਡਾਲਰ ਦੀ ਲਾਗਤ ਨਾਲ ਆਰਥਿਕ ਮਦਦ ਲੈਣ ਵਾਲੇ ਖੇਡ ਸੰਬੰਧੀ ਮਨਸੂਬਿਆਂ ਵਿੱਚੋਂ 43% ਇਸ ਦੇ ਯੋਗ ਨਹੀਂ ਸਨ। ਆਡਿਟ ਦਫ਼ਤਰ ਦੇ ਕਾਰਜਕਾਰੀ ਬ੍ਰਾਇਨ ਬੋਇਡ ਨੇ ਕਿਹਾ ਕਿ ਕੁਝ ਮਨਸੂਬਿਆਂ ਦਾ ਮੁਲਾਂਕਣ ਸਪੋਟ ਆਸਟ੍ਰੇਲੀਆ ਵੱਲੋਂ ਯੋਗ ਮੰਨਿਆ ਗਿਆ ਸੀ, ਪਰ ਰਕਮ ਉੱਤੇ ਦਸਤਖਤ ਹੋਣ ਤੋਂ ਬਾਅਦ ਹਾਲਾਤ ਬਦਲ ਗਏ ਸਨ। ਫੈਡਰਲ ਸਰਕਾਰ ਦੇ ਖਜ਼ਾਨਚੀ ਜੋਸ਼ ਫਰਾਈਡਨਬਰਗ ਨੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਈਆਂ ਗਈਆਂ ਯਾਤਰਾ ਸੰਬੰਧੀ ਪਾਬੰਦੀਆਂ ਦਾ ਪੱਖ ਰੱਖਿਆ ਹੈ। ਜ਼ਿਕਰਯੋਗ ਹੈ ਕਿ ਚੀਨੀ ਸਰਕਾਰ ਨੇ ਆਸਟ੍ਰੇਲੀਆ ਵੱਲੋਂ ਮੁੱਖ ਭੂਮੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਅਤੇ ਵਿਦਿਆਰਥੀਆਂ ਉੱਤੇ ਇੱਕ ਹੋਰ ਹਫ਼ਤੇ ਲਈ ਯਾਤਰਾ ਪਾਬੰਦੀ ਵਧਾਉਣ ਦੇ ਫੈਸਲੇ ਨੂੰ ਇੰਤਹਾਈ ਕਿਸਮ ਦਾ ਦੱਸਿਆ ਹੈ। ਸ਼੍ਰੀ ਫਰਾਈਡਨਬਰਗ ਨੇ ਕਬੂਲ ਕੀਤਾ ਹੈ ਕਿ ਸੈਰ ਸਪਾਟੇ ਅਤੇ ਵਿਸ਼ਵ ਵਿਦਿਆਲੇ ਅਜਿਹੇ ਖਿੱਤੇ ਨੇ ਜਿਨ੍ਹਾਂ ਉੱਤੇ ਯਾਤਰਾ ਸੰਬੰਧੀ ਪਾਬੰਦੀ ਦਾ ਮਾੜਾ ਅਸਰ ਪਿਆ ਹੈ, ਪਰ ਉਹ ਕਹਿੰਦੇ ਨੇ ਕਿ ਪਾਬੰਦੀ ਵਧਾਉਣ ਦਾ ਫੈਸਲਾ ਬਿਹਤਰੀਨ ਡਾਕਟਰੀ ਸਲਾਹ ਦੇ ਆਧਾਰ ਤੇ ਲਿੱਤਾ ਗਿਆ ਹੈ।
More than 200,000 students from China who come to Australia and contribute to our economy and get a good education at the same time. Likewise, 1.4 million Chinese tourists came to Australia last year. These travel restrictions are impacting upon our economy and those two sectors as well as more broadly. But our first obligation is to act in the national interest.
ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ 15 ਮਾਮਲਿਆਂ ਵਿੱਚੋਂ 6 ਹੁਣ ਠੀਕ ਦੱਸੇ ਜਾ ਰਹੇ ਨੇ ਅਤੇ ਬਾਕੀ 9 ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਚੀਨ ਵਿੱਚ ਫਸੇ ਆਸਟ੍ਰੇਲੀਆ ਦੇ ਲਗਭਗ 1/3 ਅੰਤਰਰਾਸ਼ਟਰੀ ਵਿਦਿਆਰਥੀ ਫੈਡਰਲ ਸਰਕਾਰ ਦੀ ਕੋਰੋਨਾ ਵਾਇਰਸ ਸੰਬੰਧੀ ਯਾਤਰਾ ਪਾਬੰਦੀ ਕਰਕੇ ਕਿਸੇ ਹੋਰ ਦੇਸ਼ ਵਿੱਚ ਪੜ੍ਹਾਈ ਕਰਨ ਉੱਤੇ ਵਿਚਾਰ ਕਰ ਰਹੇ ਨੇ। ਐਜੂਕੇਸ਼ਨ ਕੰਸਲਟੈਂਟਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜੇ ਇਸ ਸਾਲ ਦੇ ਪਹਿਲੇ ਸੈਮੈਸਟਰ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਦਾਖਲਾ ਨਾ ਮਿਲ ਸਕਿਆ ਤਾਂ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 16,000 ਤੋਂ ਵੱਧ ਵਿਦਿਆਰਥੀਆਂ ਵਿੱਚੋਂ 32% ਕਿਸੇ ਹੋਰ ਮੁਲਕ ਵਿੱਚ ਦਾਖਲਾ ਲੈਣਗੇ। ਇਹ ਸਰਵੇਖਣ 5 ਫਰਵਰੀ ਤੋਂ 9 ਫਰਵਰੀ ਤੱਕ ਚੀਨੀ ਸੋਸ਼ਲ ਮੀਡੀਆ ਪਲੈਟਫਾਰਮ WeChat ਰਾਹੀਂ ਕੀਤਾ ਗਿਆ ਸੀ, ਜਿਸ ਵਿੱਚ 73% ਵਿਦਿਆਰਥੀ ਇਸ ਵੇਲੇ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਨੇ ਅਤੇ 26% ਨਵੇਂ ਦਾਖਲੇ ਵਾਲੇ ਵਿਦਿਆਰਥੀ ਨੇ। ਲਗਭਗ 1 ਲੱਖ ਚੀਨੀ ਵਿਦਿਆਰਥੀ ਜੋ ਆਸਟ੍ਰੇਲੀਆ ਦੇ ਵਿਸ਼ਵ ਵਿਦਿਆਲਿਆਂ ਵਿੱਚ ਪੜ੍ਹਨ ਦੀ ਯੋਜਨਾ ਬਣਾ ਰਹੇ ਸਨ, ਆਪਣੇ ਦੇਸ਼ ਵਿੱਚ ਫਸੇ ਹੋਏ ਨੇ। ਉਹਨਾਂ ਦੀ ਪੜ੍ਹਾਈ ਇਸ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਵੇਗੀ। ਸੈਨੇਟ ਦੀ ਇੱਕ ਜਾਂਚ ਸਮਿਤੀ ਨੂੰ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀ ਪਰਿਵਾਰਕ ਕਾਨੂੰਨ ਪ੍ਰਣਾਲੀ ਨੂੰ ਪੂਰੀ ਮੁਰੰਮਤ ਦੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲਿਆਂ ਵਿੱਚ ਉਹਨਾਂ ਦੀ ਸੁਣਵਾਈ ਹੋ ਸਕੇ। ਨੈਸ਼ਨਲ ਚਿਲਡਰਨਸ ਕਮਿਸ਼ਨਰ ਮੀਗਨ ਮਿਚਲ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਕਸਰ ਆਪਣੇ ਅਧਿਕਾਰ ਸਪਸ਼ਟ ਤੌਰ 'ਤੇ ਪਤਾ ਨਹੀਂ ਹੁੰਦੇ ਅਤੇ ਉਹਨਾਂ ਨੂੰ ਇਹ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਉਹਨਾਂ ਦੇ ਵਿਚਾਰਾਂ ਦੀ ਅਦਾਲਤ ਵਿੱਚ ਸਹੀ ਢੰਗ ਨਾਲ ਨੁਮਾਇੰਦਗੀ ਕੀਤੀ ਜਾ ਰਹੀ ਹੈ ਜਾਂ ਨਹੀਂ। ਮਿਜ਼ ਮਿਚਲ ਦਾ ਕਹਿਣਾ ਹੈ ਕਿ ਫਿਲਹਾਲ ਅਦਾਲਤ ਲਈ ਬੱਚਿਆਂ ਦੀ ਸੁਣਵਾਈ ਕਰਨਾ ਲਾਜ਼ਮੀ ਨਹੀਂ ਹੈ, ਪਰ ਜੇ ਕੋਈ ਜੱਜ ਅਜਿਹਾ ਕਰਨਾ ਚਾਹੇ ਤਾਂ ਕਰ ਸਕਦਾ ਹੈ। ਇਹਨਾਂ ਦੀ ਸਲਾਹ ਮੁਤਾਬਕ ਬੱਚਿਆਂ ਨੂੰ ਆਪਣੇ ਵਿਚਾਰ ਜ਼ਾਹਿਰ ਕਰਨ ਦਾ ਮੌਕਾ ਦਿੱਤਾ ਜਾਵੇਗਾ, ਪਰ ਉਹਨਾਂ ਕੋਲ ਇਸ ਤੋਂ ਇਨਕਾਰ ਕਰਨ ਦਾ ਵੀ ਹੱਕ ਹੋਵੇਗਾ। ਅਗਲੇ ਹਫ਼ਤੇ 19 ਫਰਵਰੀ ਨੂੰ ਜੈੱਟ ਸਟਾਰ ਹਵਾਈ ਸੇਵਾ ਦੀਆਂ ਕਈ ਉਡਾਨਾਂ ਰੱਦ ਹੋਣ ਦੀ ਸੰਭਾਵਨਾ ਹੈ ਕਿਉਂਕਿ ਜੈੱਟ ਸਟਾਰ ਦੇ ਬੈਗੇਜ ਹੈਂਡਲਰ ਅਤੇ ਜ਼ਮੀਨੀ ਅਮਲੇ ਦੇ ਮੁਲਾਜ਼ਮ 24 ਘੰਟੇ ਲਈ ਹੜਤਾਲ 'ਤੇ ਜਾ ਰਹੇ ਨੇ। ਟਰਾਂਸਪੋਰਟ ਵਰਕਰਸ ਯੂਨੀਅਨ ਦਾ ਕਹਿਣਾ ਹੈ ਕਿ 250 ਤੋਂ ਵੱਧ ਮੁਲਾਜ਼ਮ ਅਗਲੇ ਬੁੱਧਵਾਰ ਸਿਡਨੀ, ਮੈਲਬਰਨ, ਐਵਲੋਨ, ਬ੍ਰਿਸਬਨ, ਕੇਨਸ ਅਤੇ ਐਡਲੇਡ ਹਵਾਈ ਅੱਡਿਆਂ 'ਤੇ ਹੜਤਾਲ ਕਰਨਗੇ। ਇਹਨਾਂ ਦੀ ਮੰਗ ਹੈ ਕਿ ਮੁਲਾਜ਼ਮਾਂ ਨੂੰ ਕੰਮ ਦੇ ਦੌਰਾਨ ਆਰਾਮ ਲਈ ਵਧੇਰੇ ਬ੍ਰੇਕ ਦਿੱਤੀ ਜਾਵੇ, ਸ਼ਿਫਟਾਂ ਦੇ ਵਿਚਕਾਰ 12 ਘੰਟੇ ਦਾ ਵਕਫਾ ਹੋਵੇ, ਹਫ਼ਤੇ ਵਿੱਚ ਲਾਜ਼ਮਨ 30 ਘੰਟੇ ਕੰਮ ਮਿਲੇ ਅਤੇ ਸਾਲਾਨਾ ਤਨਖਾਹ 4% ਵਧਾਈ ਜਾਵੇ। ਟਰਾਂਸਪੋਰਟ ਵਰਕਰਸ ਯੂਨੀਅਨ ਦੇ ਕੌਮੀ ਸਕੱਤਰ ਮਾਈਕਲ ਕੇਨ ਦਾ ਕਹਿਣਾ ਹੈ ਕਿ ਹੜਤਾਲ ਕਰਨ ਦਾ ਫੈਸਲਾ ਜੈੱਟ ਸਟਾਰ ਦੇ ਮੁਲਾਜ਼ਮ ਹਲਕੇ ਵਿੱਚ ਨਹੀਂ ਲੈ ਰਹੇ।
If you are a Jetstar worker starting work at the company today, you are paid on paper below the award minimum. You receive a guarantee of only 20 hours a week. And what that means is that you're taking home not too much more than $400 a week. That is an incredible challenge to look after a family, to look after your loved ones.
ਜੈੱਟ ਸਟਾਰ ਦੇ ਮੁਲਾਜ਼ਮ ਦਸੰਬਰ 2019 ਵਿੱਚ ਵੀ 2 ਵਾਰ ਹੜਤਾਲ ਕਰ ਚੁੱਕੇ ਨੇ। ਵਿਕਟੋਰੀਆ ਦੇ ਕੁਝ ਹਿੱਸਿਆਂ ਵਿੱਚ ਤੇਜ਼ ਤੂਫਾਨ ਆ ਰਹੇ ਹਨ ਅਤੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਹੜ੍ਹ ਅਤੇ ਵੱਡੇ ਆਕਾਰ ਦੇ ਗੜੇ ਪੈਣ ਦੇ ਆਸਾਰ ਵੀ ਬਣ ਰਹੇ ਨੇ। ਮੌਸਮ ਵਿਭਾਗ ਨੇ ਮੈਲਬਰਨ ਲਈ ਭਾਰੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਨਾਲ ਹੀ ਸੂਬੇ ਦੇ ਸਟੇਟ ਐਮਰਜੈਂਸੀ ਸਰਵਿਸ ਨੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ, ਖਾਸਕਰ ਹਾਲ ਹੀ ਵਿੱਚ ਜੰਗਲੀ ਅੱਗਾਂ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਜਿੱਥੇ ਭਾਰੀ ਬਰਸਾਤ ਨਾਲ ਜ਼ਮੀਨ ਖਿਸਕਣ ਦਾ ਖਤਰਾ ਹੋ ਸਕਦਾ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। ਟੈਨਿਸ ਵਿੱਚ ਆਸਟ੍ਰੇਲੀਆ ਦੇ ਜੌਰਡਨ ਟੌਮਪਸਨ ਨੇ ਨਿਊਯਾਰਕ ਓਪਨ ਵਿੱਚ ਇੱਕ ਵੱਡੀ ਜਿੱਤ ਹਾਸਲ ਕਰਦੇ ਹੋਏ ਦੂਜੇ ਰਾਊਂਡ ਵਿੱਚ ਚੋਟੀ ਦੇ ਖਿਡਾਰੀ ਜੌਨ ਆਈਜ਼ਨਰ ਨੂੰ ਹਰਾ ਕੇ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ ਹੈ। ਟੌਮਪਸਨ ਨੇ 7-6, 7-2, 6-7, 3-7, 6-3 ਨਾਲ ਮੁਕਾਬਲਾ ਜਿੱਤ ਕੇ ਸਥਾਨਕ ਖਿਡਾਰੀ ਉੱਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਟੌਮਪਸਨ ਨੇ ਪਿਛਲੇ ਸਾਲ ਇਸੇ ਮੁਕਾਬਲੇ ਵਿੱਚ ਆਈਜ਼ਨਰ ਤੋਂ ਮਿਲੀ ਭਾਰੀ ਹਾਰ ਦਾ ਬਦਲਾ ਲੈ ਕੇ ਇਤਾਲਵੀ ਖਿਡਾਰੀ ਐਂਡਰੀਆਸ ਸੈਪੀ ਦੇ ਖਿਲਾਫ਼ ਕੁਆਰਟਰ ਫਾਈਨਲ ਵਿੱਚ ਆਪਣਾ ਮੁਕਾਮ ਬਣਾ ਲਿਆ ਹੈ। ਅਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 67 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 47 ਰੁਪਏ 97 ਪੈਸੇ ਅਤੇ ਪਾਕਿਸਤਾਨ ਦੇ 103 ਰੁਪਏ 67 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬੱਦਲਵਾਹੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਐਡਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 24 ਡਿਗਰੀ। ਮੈਲਬਰਨ ਵਿੱਚ ਹੁਮਸ ਉਪਰੰਤ ਬਰਸਾਤ, ਪਾਰਾ ਵੱਧ ਤੋਂ ਵੱਧ 31 ਡਿਗਰੀ। ਹੋਬਾਰਟ ਵਿੱਚ ਬਰਸਾਤ ਘਟੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 19 ਡਿਗਰੀ। ਕੈਨਬਰਾ ਵਿੱਚ ਬਰਸਾਤ ਦੇ ਨਾਲ ਤੂਫਾਨ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 29 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 27 ਡਿਗਰੀ। ਬ੍ਰਿਸਬਨ ਵਿੱਚ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 32 ਡਿਗਰੀ। ਕੇਨਜ਼ ਵਿੱਚ ਤੇਜ਼ ਗਰਮੀ, ਪਾਰਾ ਵੱਧ ਤੋਂ ਵੱਧ 37 ਡਿਗਰੀ। ਅਤੇ ਡਾਰਵਿਨ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 35 ਡਿਗਰੀ। ਸੋ ਐਸੀ ਅੱਜ ਦਾ ਖ਼ਬਰਨਾਮਾ। ਵਕਫੇ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਰੁਚਿਕਾ ਤਲਵਾਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਅਤੇ ਦਿਲਚਸਪ ਮਾਮਲਿਆਂ ਉੱਤੇ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.